ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪਾੜ ਪਾੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਾਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਆਪਣੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਜੋ ਪਾਵਨ ਸ਼੍ਰੀ ਮੁੱਖ ਵਾਕ ਅੱਜ ਸਾਨੂੰ ਇਸ ਰੱਬ ਦੇ ਘਰ ਵਿੱਚੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਵਿੱਚੋਂ ਪ੍ਰਾਪਤ ਹੋਇਆ ਹੈ। ਮੰਜੀ ਸਾਹਿਬ ਦੇ ਇਸ ਅਸਥਾਨ ਤੋਂ ਉਸ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਤਿਗੁਰੂ ਜੀ ਨੇ ਇਹ ਪਾਵਨ ਸ਼੍ਰੀ ਮੁੱਖ ਵਾਕ ਜੋ ਤਿਲੰਗ ਰਾਗ ਵਿੱਚ ਭਗਤ ਬਾਣੀ ਹੈ, ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਹੋਇਆ ਬਖਸ਼ਿਸ਼ ਕੀਤਾ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 727 ਅੰਗ ਤੇ ਦਰਜ ਹੈ। ਇਸ ਸ਼ਬਦ ਦੇ ਆਰੰਭ ਵਿੱਚ ਵੀ ਪਰਮਾਤਮਾ ਦਾ ਮੰਗਲ ਦਰਜ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਸ ਹਮੇਸ਼ਾ ਹਰ ਜਗ੍ਹਾ ਜਦੋਂ ਵੀ ਸੇਵਾ ਦਾ ਸਮਾਂ ਬਣੇ ਇਸ ਬੇਨਤੀ ਨੂੰ ਜ਼ਰੂਰ ਕਰਦਾ ਹੈ ਕਿ ਇਹ ਗੁਰੂ ਨਾਨਕ ਦੇ ਘਰ ਦਾ ਮੂਲ ਉਪਦੇਸ਼ ਹੈ। ਭਾਈ ਮੁੱਢਲਾ ਉਪਦੇਸ਼ ਵੀ ਇਹੋ ਹੀ ਹੈ, ਰੱਬ ਨੂੰ ਇੱਕ ਮੰਨਣਾ, ਪਰ ਇੱਕ ਥਾਂ ਤੇ ਨਹੀਂ, ਉਸ ਨੂੰ ਸਾਰੀਆਂ ਥਾਵਾਂ ਤੇ ਮੰਨਣਾ। ਕਿਉਂਕਿ ਅੱਜ ਅਸੀਂ ਸੁੱਖਾਂ ਦੀ ਖਾਤਰ ਜਾਂ ਸੁਖਣਾ ਦੀ ਖਾਤਰ ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਭਰਨ ਵਾਲੇ ਅਸੀਂ ਸੱਚ ਦੇ ਮਤਲੈਸ਼ੀ ਨਹੀਂ ਹਾਂ। ਇਹ ਤਾਂ ਜੇ ਤੁਸੀਂ ਭੱਟ ਸਾਹਿਬਾਨਾਂ ਤੋਂ ਪੁੱਛੋਗੇ, ਜਾਣੋਗੇ ਤਾਂ ਪਤਾ ਲੱਗੇਗਾ ਕਿ ਰਹੇ ਹੋ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨੈ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਿਹੜੇ ਪੱਟ ਗੁਰੂ ਨਾਨਕ ਦੇ ਘਰ ਆਉਂਦੇ ਨੇ, ਉਹਨਾਂ ਨੇ ਆ ਕੇ ਗੁਰੂ ਸਾਹਿਬਾਨਾਂ ਦੇ ਪਾਸ ਪਹਿਲਾ ਬਚਨ ਇਹੋ ਹੀ ਆਖਿਆ ਸੀ, ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦੇ ਹਜ਼ੂਰ, ਇੱਕ ਸਾਲ ਹੋ ਗਿਆ ਮਹਾਰਾਜ, ਗੱਲਾਂ ਬਾਤਾਂ ਕਰਨ ਵਾਲੇ ਬੜੇ ਮਿਲੇ ਨੇ, ਜੀਵਨ ਦੀ ਕਮਾਈ ਦਾ ਕੋਈ ਮਹਾਂਪੁਰਖ ਨਹੀਂ ਮਿਲਿਆ। ਫਿਰ ਜਦੋਂ ਉਹਨਾਂ ਦੀ ਇੱਥੇ ਆ ਕੇ ਖਾਤਰ ਜਮ੍ਹਾਂ ਹੁੰਦੀ ਹੈ, ਫਿਰ ਉਹਨਾਂ ਨੇ ਪੱਟ ਸਾਹਿਬਾਨਾਂ ਨੇ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਬਾਣੀ ਉਚਾਰੀ ਹੈ। ਉਹ ਪੱਟ ਜਿਹੜੇ ਸੱਚ ਦੇ ਮੁਤਲੈਸ਼ੀ ਸਨ, ਨਹੀਂ ਤਾਂ ਜਿੱਥੇ ਭੀੜ ਵੇਖਦੇ, ਜਿੱਥੇ ਪੈਸਾ ਵੇਖਦੇ, ਸਾਡੇ ਵਾਂਗ ਉੱਥੇ ਟਿਕ ਜਾਂਦੇ। ਸਾਡੀ ਵੀ ਤਾਂ ਪੈਰਾਮੀਟਰ ਸੋਚ ਇਹੋ ਹੀ ਹੈ, ਭਾਈ ਸਾਹਿਬ ਤੁਸੀਂ ਉੱਥੇ ਜਾ ਕੇ ਵੇਖੋ ਉੱਥੇ ਕਿੰਨੀ ਭੀੜ ਹੈ, ਤੁਸੀਂ ਉੱਥੇ ਜਾ ਕੇ ਵੇਖੋ ਉੱਥੇ ਚੜਾਵਾ ਕਿੰਨਾ ਹੈ। ਸੱਚ ਦੇ ਮਤਲੈਸ਼ੀ ਨੂੰ ਇਹ ਗੱਲਾਂ ਪ੍ਰਭਾਵਿਤ ਨਹੀਂ ਕਰਦੀਆਂ। ਔਰ ਇਹ ਵੀ ਸੱਚ ਹੈ ਕਿ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਔ ਘੱਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ। ਇਹ ਸੁੱਖਾਂ ਵਾਲੇ ਸੁਖਣਾ ਵਾਲੇ ਰਸਤੇ ਤੇ ਸਭ ਦੁਨੀਆ ਤੁਰੀ ਹੋਈ ਹੈ। ਕੋਈ ਵਿਰਲਾ ਸੱਚ ਦਾ ਮਤਲੈਸ਼ੀ ਗੁਰੂ ਨਾਨਕ ਦੇ ਮਾਰਗ ਦਾ ਅਸਲ ਪਾਂਧੀ ਹੈ। ਭਾਈ ਮੈਂ ਇੱਕ ਗੱਲ ਹਮੇਸ਼ਾ ਸਾਂਝੀ ਕਰਦਾ, ਵਿਦੇਸ਼ਾਂ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੀਆਂ ਅਖਬਾਰਾਂ ਛਪਦੀਆਂ ਨੇ, ਬੜੀ ਖੁਸ਼ੀ ਦੀ ਗੱਲ ਹੈ। ਸੱਤ ਸਮੁੰਦਰਾਂ ਤੋਂ ਪਾਰ ਸਾਡੀ ਮਾਂ ਬੋਲੀ ਦਾ ਬੋਲਬਾਲਾ ਹੈ, ਪਰ ਉਹਨਾਂ ਦੇ ਵਿੱਚੋਂ ਬਹੁਤੀਆਂ ਅਖਬਾਰਾਂ ਨਾ ਵਿਕਦੀਆਂ ਨੇ ਨਾ ਕੋਈ ਖਰੀਦਦਾ ਹੈ। ਉਹ ਬੁੱਧ ਵੀਰਵਾਰ ਤੱਕ ਗੁਰਦੁਆਰਿਆਂ ਦੇ ਵਿੱਚ ਢੇਰ ਲੱਗ ਜਾਂਦੇ ਨੇ। ਸ਼ੁੱਕਰਵਾਰ, ਸ਼ਨਿਚਰਵਾਰ, ਐਤਵਾਰ ਲੋਕ ਚੁੱਕ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਨੇ, ਫਿਰ ਬਚ ਜਾਂਦੀਆਂ ਨੇ, ਉਹ ਸੋਮਵਾਰ ਫਿਰ ਗਾਰਬੇਜ ਹੋ ਜਾਂਦੀਆਂ ਨੇ। ਚਾਲੀ ਚਾਲੀ, ਪੰਜਾਹ ਪੰਜਾਹ ਪੇਜ ਦੀਆਂ ਹਫ਼ਤਾਵਾਰੀ ਵੀਕਲੀ ਅਖ਼ਬਾਰਾਂ ਕੋਈ ਵੇਚਦਾ ਨਹੀਂ, ਕੋਈ ਖਰੀਦਦਾ ਨਹੀਂ, ਛਪਦੀਆਂ ਕਿਵੇਂ ਨੇ? ਇਹ ਕਿਵੇਂ ਛਪਦੀਆਂ ਨੇ? ਕੀ ਭਾਈ ਉਹਨਾਂ ਨੇ ਕੋਈ ਸੇਵਾ ਦਾ, ਕੋਈ ਉਹਨਾਂ ਨੇ ਗੁਰਦੁਆਰਾ ਖੋਲ੍ਹਿਆ ਹੋਇਆ? ਨਹੀਂ ਜੀ। ਫਿਰ ਪਤਾ ਲੱਗਦਾ ਕਿ ਉਹਨਾਂ 30-40 ਪੇਜ ਦੇ ਅਖ਼ਬਾਰਾਂ ਦੇ ਵਿੱਚ 10-15 ਪੇਜ ਐਡ ਆਉਂਦੀ ਹੈ, ਫੁੱਲ ਪੇਜ ਇਸ਼ਤਿਹਾਰ ਆਉਂਦੇ ਨੇ, ਉਹ ਤਾਂਤਰਿਕ ਲੋਕਾਂ ਦੇ ਨੇ, ਉਹ ਕਿਸੇ ਸੱਯਦ ਜੀ ਮਹਾਰਾਜ ਦੇ ਨੇ, ਕਿਸੇ ਅਜਮੇਰੀ ਬਾਬੇ ਦੇ ਨੇ, ਕਿਉਂਕਿ ਉਹ ਲੋਕ ਅੱਜ ਕੱਲ੍ਹ ਇੰਨੇ ਅੱਜ ਦੇ ਯੁੱਗ ਦੇ ਵਿੱਚ ਉਹ ਹਾਈਟੈਕ ਹੋ ਚੁੱਕੇ ਨੇ, ਉਹ ਕਹਿੰਦੇ ਨੇ ਤੁਹਾਨੂੰ ਆਉਣ ਦੀ ਲੋੜ ਨਹੀਂ, ਆਨਲਾਈਨ ਸਾਨੂੰ ਤੁਸੀਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰੋ, ਆਨਲਾਈਨ ਸਾਡੇ ਨਾਲ ਬੈਠ ਕੇ ਵੀਡੀਓ ਕਾਨਫਰੰਸ ਕਰੋ, ਤੁਸੀਂ ਦੁੱਖ ਦੱਸੋਗੇ, ਅਸੀਂ ਤੁਹਾਨੂੰ ਉਹਦਾ ਸਮਾਧਾਨ ਦੱਸਾਂਗੇ। ਇਹ ਗੱਲ ਤਾਂ ਸਪਸ਼ਟ ਹੈ ਕਿ ਪੰਜਾਬੀ ਦੀ ਅਖ਼ਬਾਰ ਤਾਂ ਕੋਈ ਪੰਜਾਬੀ ਬੰਦਾ ਹੀ ਪੜ੍ਹੇਗਾ ਨਾ, ਅਤੇ ਪੰਜਾਬੀ ਬੰਦਾ ਵੀ ਉਹ ਪੜ੍ਹੇਗਾ ਜਿਹੜਾ ਗੁਰਦੁਆਰੇ ਜਾਏਗਾ, ਕਿਉਂਕਿ ਅਖ਼ਬਾਰ ਮੋਸਟਲੀ ਗੁਰਦੁਆਰੇ ਤੋਂ ਮਿਲਦੀ ਹੈ। ਅਤੇ ਜੇ ਉਹ ਇੱਕ ਵਿਅਕਤੀ ਜਿਹੜਾ ਹੈ ਕਿਸੇ ਇੱਕ ਅਖ਼ਬਾਰ ਨੂੰ 200-400-500 ਡਾਲਰ ਵੀ ਦਿੰਦਾ ਹੋਵੇ, ਅਤੇ ਜੇ ਉੱਥੇ 40-50 ਅਖ਼ਬਾਰਾਂ ਛਪਦੀਆਂ ਹੋਣ, ਆਪਾਂ ਸੋਚ ਸਕਦੇ ਹਾਂ ਵੀ ਕਿੰਨੇ ਹਜ਼ਾਰ ਡਾਲਰ ਹਰ ਹਫ਼ਤੇ ਇਸ ਗੱਲ 'ਤੇ ਖਰਚਦੇ ਨੇ। ਕਿਉਂ ਖਰਚਦੇ ਨੇ? ਕਿਉਂਕਿ ਉੱਥੋਂ ਬਿਜ਼ਨਸ ਮਿਲਦਾ। ਜਿਸ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਦੁੱਖ ਦੂਰ ਹੁੰਦੇ ਨੇ, ਜਿਸ ਗੁਰੂ ਨਾਨਕ ਦੇ ਘਰ ਵਿੱਚੋਂ ਆ ਕੇ ਸੁੱਖ ਮਿਲਦੇ ਨੇ, ਜਿੱਥੇ ਆ ਕੇ ਚਿੰਤਾਵਾਂ ਮਿਟ ਜਾਂਦੀਆਂ ਨੇ, ਜਿੱਥੋਂ ਸਾਨੂੰ ਜੀਵਨ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰਦੀਆਂ ਨੇ, ਉੱਥੋਂ ਉਹਨਾਂ ਨੂੰ ਬਿਜ਼ਨਸ ਮਿਲਦਾ। ਕਿਉਂਕਿ ਜੇ ਉਹਨਾਂ ਨੂੰ ਉੱਥੋਂ ਪੈਸੇ ਨਾ ਮਿਲਣ, ਉਹ ਅਗਲੀ ਵਾਰੀ ਐਡ ਕਿਉਂ ਦੇਣਗੇ ਜੀ? ਦੇਖੋ, ਵਪਾਰ ਦਾ ਇੱਕ ਟਿਕਟ ਹੈ, ਤਾਂ ਇਨਵੈਸਟਮੈਂਟ ਹੁੰਦੀ ਹੈ ਜੇ ਉਹਦੀ ਰਿਟਰਨ ਹੋਵੇ, ਜੇ ਰਿਟਰਨ ਨਹੀਂ ਤਾਂ ਦੁਬਾਰਾ ਇਨਵੈਸਟਮੈਂਟ ਕੋਈ ਨਹੀਂ ਕਰਦਾ, ਵਪਾਰ ਵਿੱਚ ਕੋਈ ਨਹੀਂ ਕਰਦਾ। ਇਸ ਕਰਕੇ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ, ਸੁੱਖਾਂ ਦੀ ਖਾਤਰ, ਸੁਖਣਾ ਦੀ ਖਾਤਰ, ਕਦੇ ਸੁੱਖ ਲਈ ਕਦੇ ਤਾਰਤੀ, ਗੁਰੂ ਘਰਾਂ ਦੇ ਵਿੱਚ ਆਉਣ ਵਾਲਿਓ, ਇਹ ਸਾਰਿਆਂ ਤੋਂ ਵੱਡਾ ਸਤਿਗੁਰੂ ਹੈ ਗੁਰੂ ਨਾਨਕ। ਆਪ ਰੱਬ ਇਸ ਧਰਤੀ 'ਤੇ ਆ ਕੇ ਫਿਰਦਾ ਰਿਹਾ, ਹਜ਼ਾਰਾਂ ਮੀਲ ਉਸਨੇ ਚੱਲ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਸਭ ਧਰਮਾਂ ਦੇ ਲੋਕਾਂ ਕੋਲ ਆਪ ਚੱਲ ਕੇ ਜਾ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਮੇਰੇ ਕੋਲੋਂ ਚਰਨ ਪੌੜ ਲਵੋ, ਪਹਿਲਾਂ ਮੇਰਾ ਧਰਮ ਧਾਰਨ ਕਰੋ, ਪਹਿਲਾਂ ਤੁਸੀਂ ਮੇਰੇ ਅਨੁਯਾਈ, ਮੇਰੇ ਪੈਰੋਕਾਰ ਬਣੋ, ਫਿਰ ਮੈਂ ਤੁਹਾਨੂੰ ਗਿਆਨ ਦੇਵਾਂਗਾ। ਨਾ, ਮੈਨੂੰ ਨਹੀਂ ਸਮਝ ਆਈ। ਮੈਨੂੰ ਇਹ ਸਮਝ ਆਈ ਵੀ ਜੇ ਯੋਗੀਆਂ ਕੋਲ ਗਏ ਤਾਂ ਉਹਨਾਂ ਨੂੰ ਦੱਸਿਆ ਵੀ ਯੋਗ ਮਤ ਇਹ ਨਹੀਂ ਹੈ, ਯੋਗ ਮਤ ਇਹ ਹੈ ਕਿ ਤੁਹਾਡੇ ਕੋਲ ਸੰਤੋਖ ਦੀਆਂ ਮੁੰਦਰਾਂ ਚਾਹੀਦੀਆਂ ਨੇ, ਇਕੱਲੀਆਂ ਕੱਚ ਦੀਆਂ ਨਹੀਂ। ਅੰਦਰ ਸੰਤੋਖ ਹੋਵੇ, ਬਾਹਰ ਕੱਚ ਦੀਆਂ ਚੱਲ ਜਾਣਗੀਆਂ। ਪਰ ਤਰਸ਼ਨਾਲੂ ਬੰਦਾ ਬਾਹਰ ਕੱਚ ਦੀਆਂ ਮੁੰਦਰਾਂ ਪਾ ਕੇ ਕਵੇ ਮੈਂ ਯੋਗੀ ਹਾਂ, ਰੱਬ ਨਾਲ ਮਿਲਿਆ ਹੋਇਆ, ਇਹ ਤਾਂ ਆਪਣੇ ਆਪ ਨਾਲ ਧੋਖਾ ਹੈ। ਸਤਿਗੁਰੂ ਮੁਸਲਮਾਨਾਂ ਕੋਲ ਗਏ, ਉਹਨਾਂ ਨੂੰ ਦੱਸਿਆ ਕਿ ਤੁਸੀਂ ਨਮਾਜ਼ਾਂ ਕਿੱਦਾਂ ਦੀਆਂ ਪੜ੍ਹਨੀਆਂ ਨੇ, ਰੋਜ਼ੇ ਕਿੱਦਾਂ ਦੇ ਰੱਖਣੇ ਨੇ, ਤੁਹਾਡੇ ਕੋਲ ਮਸੱਲਾ ਕਿੱਦਾਂ ਦਾ ਚਾਹੀਦਾ, ਹਿੰਦੂ ਵੀਰਾਂ ਕੋਲ ਗਏ, ਉਹਨਾਂ ਨੂੰ ਵੀ ਜਾ ਕੇ ਸਮਝਾਇਆ ਤੁਹਾਡੇ ਜਨੇਊ ਦੇ ਵਿੱਚ ਕਪਾਹ ਕਿੱਦਾਂ ਦੀ ਚਾਹੀਦੀ ਹੈ, ਸੂਤਰ ਕਿੱਦਾਂ ਦਾ ਚਾਹੀਦਾ, ਉਹਦੇ ਵੱਟ ਕਿੱਦਾਂ ਦੇ ਹੋਣੇ ਚਾਹੀਦੇ ਨੇ। ਇਹ ਤਾਂ ਜਦੋਂ ਦੁਨੀਆਂ ਨੂੰ ਪਤਾ ਲੱਗਿਆ ਕਿ ਇਹ ਉਹ ਗੁਰੂ ਨਾਨਕ ਹੈ ਜਿਹੜਾ ਕਿਸੇ ਦੇ ਧਰਮ ਨਾਲ ਨਫ਼ਰਤ ਨਹੀਂ ਕਰਦਾ, ਕਿਸੇ ਦੇ ਧਰਮ ਨਾਲ ਈਰਖਾ ਨਹੀਂ ਕਰਦਾ, ਇਹਦੇ ਮਨ ਵਿੱਚ ਕਿਸੇ ਦੇ ਧਰਮ ਦੇ ਪ੍ਰਤੀ ਵਿਰੋਧਾਭਾਸ ਨਹੀਂ ਹੈਗਾ। ਮੈਂ ਅੱਜ ਵੀ ਬੇਨਤੀ ਕਰਾਂ, ਜਿਹੜੇ ਲੋਕ ਇਸ ਗੁਰੂ ਨਾਨਕ ਦੇ ਘਰ ਤੋਂ ਦੂਰ ਚਲੇ ਗਏ ਨੇ ਨਾ, ਕਦੇ ਉਹਨਾਂ ਨੂੰ ਮਿਲ ਕੇ ਵੇਖਿਓ। ਹੁਣ ਕਿਉਂ ਉੱਥੇ ਕੀ ਲੈਣ ਜਾਂਦੇ, ਉੱਥੇ ਕੀ ਹੈਗਾ? ਉਹ ਕਹਿੰਦੇ ਗਿਆਨੀ ਜੀ, ਉਹ ਕਿਸੇ ਦੇ ਵਿਰੁੱਧ ਨਹੀਂ ਬੋਲਦੇ, ਸ਼ਾਇਦ ਸਾਨੂੰ ਨਹੀਂ ਇਹ ਗੱਲ ਸਮਝ ਆ ਰਹੀ, ਇੱਕ ਦਿਨ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਹੈ, ਮੇਰੇ ਧਰਮ ਦੇ ਹਰ ਪ੍ਰਚਾਰਕ ਨੂੰ ਸਮਝ ਲੈਣੀ ਚਾਹੀਦੀ ਹੈ। ਮੇਰੇ ਗੁਰੂ ਨਾਨਕ ਦੇ ਘਰ ਦਾ ਮੈਸੇਜ ਦੇਣ ਵਾਲੇ ਹਰ ਮੈਸੰਜਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਅਸੀਂ ਆਪਣੀ ਗੱਲ 'ਤੇ ਬਹੁਤਾ ਜ਼ੋਰ ਲਾਈਏ ਤਾਂ ਅਸੀਂ ਸ਼ਾਇਦ ਆਪਣੇ ਘਰ ਦਾ ਹੋਕਾ ਦੇਣ ਦੇ ਵਿੱਚ ਆਪਣੇ ਆਪ ਦੇ ਵਿੱਚ ਕਾਮਯਾਬ ਹੋ ਸਕੀਏ। ਦਾਸ ਬੇਨਤੀ ਕਰ ਰਿਹਾ ਸੀ, ਸਾਡੇ ਵਿੱਚ ਸੱਚ ਦੇ ਮੁਤਲੈਸ਼ੀ ਨਹੀਂ। ਅੱਜ ਦਾ ਜਿਹੜਾ ਸ਼ਬਦ ਹੈ ਉਹ ਆਮ ਸੰਗਤ ਦੇ ਵਾਸਤੇ ਅੱਜ ਇਉਂ ਲੱਗੇਗਾ ਕਿ ਅੱਜ ਕੋਈ ਮਹਾਰਾਜ ਨੇ ਕੋਈ ਬਖਸ਼ਿਸ਼ ਤਾਂ ਕੀਤੀ ਨਹੀਂ ਸਾਡੇ 'ਤੇ, ਕਿਉਂਕਿ ਤੁਸੀਂ ਜਦੋਂ ਵੀ ਪਾਲਕੀ ਸਾਹਿਬ ਦੇ ਦਰਸ਼ਨ ਕਰਦੇ ਹੋ, ਚੰਦੋਆ ਸਾਹਿਬ ਦੇ ਦਰਸ਼ਨ ਕਰਦੇ ਹੋ, ਲਿਖਿਆ ਹੀ ਮਿਲਦਾ ਜੋ ਮੰਗ ਹੈ ਠਾਕੁਰ ਆਪਣੇ 'ਤੇ, ਬੜਾ ਅੱਛਾ ਲੱਗਦਾ। ਅਸੀਂ ਸੰਸਾਰੀ ਹਾਂ, ਅਸੀਂ ਆਪਣੀਆਂ ਗਰਜ਼ਾਂ ਨਾਲ ਜੁੜੇ ਹੋਏ ਹਾਂ, ਉਦਾਂ ਦੀ ਗੱਲ ਸਾਨੂੰ ਜ਼ਿਆਦਾ ਅਪੀਲ ਕਰਦੀ ਹੈ। ਸਮੇਂ ਦੀ ਇੱਕ ਆਪਣੀ ਸੀਮਾ ਹੁੰਦੀ ਹੈ, ਸ਼ਬਦ ਨੂੰ ਆਪਾਂ ਸਮਝਣਾ ਹੈ। ਜਿੰਨੀ ਕੁ ਸਤਿਗੁਰੂ ਪਿਤਾ ਮਹਾਰਾਜ ਬਖਸ਼ਿਸ਼ ਕਰਨਗੇ, ਇਹਦੇ ਅਰਥ ਬੋਧ ਨੂੰ ਆਪਾਂ ਆਪਣੀ ਝੋਲੀ ਵਿੱਚ ਪਵਾਈਏ। ਸਭ ਤੋਂ ਪਹਿਲੀ ਗੱਲ ਹੈ ਕਿ ਪਰਮਾਤਮਾ ਇੱਕ ਹੈ ਪਰ ਇੱਕ ਥਾਂ 'ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ 'ਤੇ ਹੈ। ਮੈਂ ਸਮਝਦਾ ਕਿ ਅੱਧੇ ਤੋਂ ਵੱਧ ਮਸਲਾ ਸਾਡਾ ਉਦਣ ਹੀ ਹੱਲ ਹੋ ਜਾਏਗਾ ਜਿੱਦਣ ਅਸੀਂ ਸਮਝ ਲਾਂਗੇ ਰੱਬ ਇੱਕ ਹੈ। ਇਹਦਾ ਅਰਥ ਕੀ ਹੈ? ਉਹੀ ਸਾਡਾ ਵਾਹਿਗੁਰੂ ਹੈ, ਉਹੀ ਮੁਸਲਮਾਨਾਂ ਦਾ ਅੱਲਾ ਹੈ, ਉਹੀ ਈਸਾਈਆਂ ਦਾ ਗੋਡ ਹੈ, ਉਹੀ ਸਨਾਤਨ ਮਤ ਵਾਲਿਆਂ ਦਾ ਹਰੀ ਹੈ। ਭਾਈ ਰੱਬ ਇੱਕੋ ਹੀ ਹੈ, ਉਹਦੇ ਨਾਂ ਵੱਖਰੇ ਵੱਖਰੇ ਨੇ, ਅਸੰਖ ਨਾਮ। ਅਗਲੀ ਗੱਲ ਅਸੰਖ ਥਾਂ, ਉਹਦੇ ਥਾਂ ਵੀ ਅਸੰਖਾਂ ਹੀ ਨੇ, ਸਭ ਥਾਵਾਂ 'ਤੇ ਰਹਿੰਦਾ। ਹੁਣ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸੀਂ ਪ੍ਰਕਾਸ਼ ਗੁਰਪੁਰਬ ਮਨਾਇਆ, ਕਈ ਸੌ ਸਾਲ ਹੋ ਗਏ, ਸ਼ਤਾਬਦੀਆਂ ਵੀ ਮਨਾਈਆਂ ਗੁਰੂ ਨਾਨਕ ਸਾਹਿਬ ਜੀ ਦੀਆਂ। ਇੱਕ ਸਤਿਗੁਰੂ ਜੀ ਦੀ ਸਾਡੇ ਕੋਲ ਬਾਣੀ ਹੈ। ਹੁਣ ਬਾਣੀ ਦੇ ਪ੍ਰਤੀ ਅਸੀਂ ਬਿਲਕੁਲ ਸਪਸ਼ਟ ਹਾਂ ਕਿ ਬਾਣੀ ਪੜ੍ਹਨ ਵਾਸਤੇ ਹੈ, ਬਾਣੀ ਨੂੰ ਪੜ੍ਹ ਕੇ ਗਾ ਕੇ ਰੱਬ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਇੱਕ ਸਾਡੇ ਕੋਲ ਇਤਿਹਾਸ ਹੈ, ਸਤਿਗੁਰਾਂ ਦਾ ਪਵਿੱਤਰ ਜੀਵਨ ਬਿਰਤਾਂਤ ਹੈ। ਹੁਣ ਇਹਦੇ ਪ੍ਰਤੀ ਸਾਡੀ ਸੋਚ ਇਹ ਹੈ ਕਿ ਇਹ ਤਾਂ ਜਾਣਕਾਰੀ ਹੈ, ਗਿਆਨ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਜਾਣਨਾ ਹੋਵੇ ਤਾਂ ਇਤਿਹਾਸ ਪੜ੍ਹ ਲਓ, ਰੱਬ ਦੀ ਸਿਫਤ ਸਲਾਹ ਕਰਨੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਲਓ। ਪੁੱਛੋ ਵੀ ਕੁਝ ਸਿੱਖਣ ਸਿਖਾਉਣ ਨੂੰ ਵੀ ਹੈਗਾ ਇਹਦੇ ਵਿੱਚ, ਕੁਝ ਸਮਝਣ ਸਮਝਾਉਣ ਨੂੰ ਵੀ ਹੈਗਾ। ਇੰਨੀ ਬਾਣੀ ਉਚਾਰੀ ਹੈ, ਏਡਾ ਵੱਡਾ 70 ਸਾਲ ਦਾ ਜੀਵਨ ਦਾ ਸਤਿਗੁਰੂ ਜੀ ਦਾ ਪਰਉਪਕਾਰੀ ਸਫ਼ਰ ਹੈ, ਕਿ ਇਹਦੇ ਵਿੱਚੋਂ ਕੋਈ ਸਾਨੂੰ ਸ਼ਿਕਸ਼ਾ ਕੋਈ ਉਪਦੇਸ਼। ਹੁਣ ਉਹਦੀ ਇੱਕ ਵਣਗੀ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ, ਉਹ ਹੈ ਪਹਿਲਾ ਜਿਹੜਾ ਅੱਜ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਬੱਚੇ ਨੂੰ ਵੀ ਪੜ੍ਹਾਇਆ ਜਾ ਰਿਹਾ ਹੈ ਕਿ ਗੁਰੂ ਨਾਨਕ ਦਾ ਹੁਕਮ ਸੀ ਕਿਰਤ ਕਰਨੀ। ਹੁਣ ਮੈਂ ਤੁਹਾਨੂੰ ਕਿਰਤ ਦੀ ਬੇਨਤੀ ਕਰਨੀ ਚਾਹੁੰਦਾ। ਇੱਕ ਸਰਕਾਰੀ ਡਾਕਟਰ ਹੈ, ਮੈਂ ਨਿੱਜੀ ਤੌਰ 'ਤੇ ਜਾਣਦਾ, ਉਹ ਆਪਣੇ ਫੈਮਿਲੀ ਫੰਕਸ਼ਨ ਵੀ ਅਟੈਂਡ ਨਹੀਂ ਕਰਦਾ, ਬੜੇ ਵੱਡੇ ਹੌਸਪੀਟਲ ਵਿੱਚ ਹੈ, ਉਹ 9 ਦੀ ਥਾਂ 9:15 ਉੱਥੇ ਪਹੁੰਚਦਾ। ਉਹ ਕੀ ਕਹਿੰਦਾ? ਉਹ ਕਹਿੰਦਾ ਸਰਕਾਰੀ ਹੌਸਪੀਟਲ ਵਿੱਚ ਉਹ ਆਉਂਦਾ ਜਿਹੜਾ ਗਰੀਬ ਹੈ, ਅਤੇ ਗਰੀਬ ਆਦਮੀ ਨੂੰ ਆਪਣੀ ਪਰਚੀ ਬਣਾਉਣ 'ਤੇ ਵੀ ਘੰਟਾ ਡੇਢ ਘੰਟਾ ਖੜ੍ਹੇ ਹੋਣਾ ਪੈਂਦਾ। ਅਤੇ ਜੇ ਅੱਗੋਂ ਪਤਾ ਲੱਗੇ ਕਿ ਜਿਸ ਡਾਕਟਰ ਦੀ 2 ਘੰਟੇ ਲਾ ਕੇ ਪਰਚੀ ਬਣਾਈ ਉਹ 'ਤੇ ਡਾਕਟਰ ਹੀ ਨਹੀਂ ਆਇਆ, ਤਾਂ ਉਸ ਪੇਸ਼ੈਂਟ ਦਾ ਕੀ ਹੋਏਗਾ? ਕਿਰਤ ਇਹਨੂੰ ਕਹਿੰਦੇ ਤੇ। ਅਸੀਂ ਕਿਰਤ ਦਾ ਅਰਥ ਸਮਝਦੇ ਵੀ ਕੰਮ ਹੀ ਕਰਨਾ ਹੈ ਨਾ, ਨਹੀਂ ਕੰਮ ਦੇ ਪ੍ਰਤੀ ਵੀ ਇੱਕ ਤੁਹਾਡਾ ਧਰਮ ਹੈ। ਇੱਕ ਬੀਬੀ ਪੁੱਛਿਆ ਤੁਸੀਂ ਕੀ ਕਰਦੇ ਹੋ? ਆਖਿਆ ਵੀਰ ਜੀ ਜਦੋਂ ਮੇਰੇ ਕੋਲ ਸਮਾਂ ਹੁੰਦਾ ਦੁਪਹਿਰ ਤੋਂ ਬਾਅਦ ਮੈਂ ਬੱਚੇ ਪੜ੍ਹਾਉਣ ਜਾਂਦੀ ਹਾਂ। ਕਿੱਥੇ ਬੱਚੇ ਪੜ੍ਹਾਉਣ ਜਾਂਦੇ ਹੋ ਜੀ? ਕਹਿੰਦੇ ਝੁੱਗੀ ਝੌਂਪੜੀ ਵਾਲਿਆਂ ਦੇ। ਤੋਬਾ ਤੋਬਾ ਮੇਰੇ ਮਹਾਰਾਜ ਦੀ, ਇਹ ਕੀ ਬਈ, ਬੱਚੇ ਪੜ੍ਹਾਓ ਕਿਸੇ ਕੌਨਵੈਂਟ ਸਕੂਲ 'ਚ, ਬੱਚੇ ਪੜ੍ਹਾਓ ਕਿਸੇ ਪਬਲਿਕ ਸਕੂਲ ਵਿੱਚ ਜਿੱਥੇ 60-70 ਹਜ਼ਾਰ ਰੁਪਈਆ ਤਨਖਾਹ ਵੀ ਹੋਵੇ, ਝੁੱਗੀ ਝੌਂਪੜੀ ਵਾਲੇ ਬੱਚੇ ਪੜ੍ਹਾਉਣੇ ਨੇ? ਕੀ ਇਸ ਤਰ੍ਹਾਂ ਵੀ ਆਪਾਂ ਆਪਣਾ ਗਿਆਨ ਵੰਡ ਕੇ ਛਕਾਂਗੇ? ਸਾਡਾ ਵੰਡ ਕੇ ਛਕਣ ਦਾ ਮਤਲਬ ਹੈ ਥੋੜ੍ਹਾ ਜਿਹਾ ਲੰਗਰ ਬਣਾ ਲਿਆ ਅਤੇ ਉਹ ਵੰਡ ਲਿਆ। ਇਹਦਾ ਅਰਥ ਇਹ ਨਹੀਂ ਕਿ ਉਹ ਗਲਤ ਹੈ, ਉਹ ਗਲਤ ਨਹੀਂ। ਉਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਅਜੇ ਤੱਕ ਸਾਡੀ ਸਮਝ ਵਿੱਚ ਨਹੀਂ ਆਈ ਕਿ ਭਾਈ ਤੂੰ ਕਿਰਤ ਇਵੇਂ ਕਰਨੀ ਹੈ, ਵੰਡ ਕੇ ਇਵੇਂ ਛਕਣਾ ਹੈ, ਅਤੇ ਨਾਮ ਕਿਹਦਾ ਜਪਣਾ ਹੈ? ਨਾਮ ਉਹਦਾ ਜਪਣਾ ਜਿਹੜਾ ਸਾਰਿਆਂ ਵਿੱਚ ਹੈ। ਅੱਜ ਮੈਨੂੰ ਖਿਮਾ ਕਰ ਦੇਣਾ, ਨਾਮ ਦੇ ਤੋਂ ਝਗੜਾ ਹੈ ਅੱਜ ਕਿਸੇ ਮੇਰੇ ਧਰਮ ਦੇ ਪ੍ਰਚਾਰਕ ਦੇ ਮੂੰਹ ਤੋਂ ਕਿਤੇ ਸ਼ਬਦ ਵਰਤਿਆ ਜਾਵੇ ਅੱਲਾ, ਉਹ ਕਹਿੰਦੇ ਕਿਉਂ ਗਿਆਨੀ ਜੀ ਤੁਹਾਨੂੰ ਵਾਹਿਗੁਰੂ ਚੰਗਾ ਨਹੀਂ ਲੱਗਦਾ? ਅੱਲਾ ਵੀ ਉਹਦਾ ਨਾਂ ਹੈ, ਵਾਹਿਗੁਰੂ ਤੁਹਾਡਾ ਗੁਰਮੰਤਰ ਹੈ, ਪਰ ਤੁਸੀਂ ਵਿਆਖਿਆ ਕਰਦੇ ਹਾਂ, ਤੁਸੀਂ ਪ੍ਰਵਚਨ ਕਰਦੇ ਹਾਂ। ਅਗਰ ਉਸ ਪਰਮਾਤਮਾ ਨੂੰ ਤੁਸੀਂ ਵੱਖਰੇ ਵੱਖਰੇ ਨਾਮ ਜਿਹੜੇ ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ ਤੁਸੀਂ ਉਸ ਨਾਮ ਤੋਂ ਬੋਲਦੇ ਹੋ ਤਾਂ ਹੋ ਸਕਦਾ ਤੁਹਾਡੀ ਸਿਹਤ ਵਾਸਤੇ ਵੀ ਠੀਕ ਨਾ ਰਹੇ, ਕਿਉਂਕਿ ਅਸੀਂ ਨਾਮ ਜਪਣ ਦੇ ਅਰਥਾਂ ਵਿੱਚ ਕਿਰਤ ਦੇ, ਨਾਮ ਦੇ, ਵੰਡ ਛਕਣ ਦੇ, ਇਹ 3 ਮੁੱਖ ਉਪਦੇਸ਼ ਨੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਾਨੂੰ ਦਿੱਤੇ ਨੇ, ਅਤੇ ਜਦੋਂ ਅਸੀਂ ਮੰਨਣ ਲੱਗ ਗਏ ਸਮਝ ਆ ਗਈ ਸਾਡੇ ਸਾਰੇ ਗੁਰਪੁਰਬ ਮੁਬਾਰਕ ਹੋ ਜਾਣੇ ਨੇ। ਸਤਿਗੁਰੂ ਪਿਤਾ ਮਹਾਰਾਜ ਨੇ ਪਹਿਲਾ ਉਪਦੇਸ਼ ਇਹ ਦਿੱਤਾ ਹੈ ਕਿ ਰੱਬ ਇੱਕ ਹੈ ਪਰ ਇੱਕ ਥਾਂ 'ਤੇ ਨਹੀਂ ਹੈ। ਪਹਿਲਾਂ ਸਮਝ ਲਓ ਸਾਰਿਆਂ ਦਾ ਰੱਬ ਇੱਕ ਹੈ, ਵੱਖਰੇ ਵੱਖਰੇ ਲੋਕਾਂ ਦਾ ਵੱਖਰਾ, ਇੰਨੇ ਰੱਬ ਨਹੀਂ ਹੈਗੇ ਜਿੰਨੇ ਅਸੀਂ ਮੰਨ ਕੇ ਬੈਠੇ ਹਾਂ, ਰੱਬ ਇੱਕੋ ਹੀ ਹੈ। ਫਿਰ ਇੱਕ ਥਾਂ 'ਤੇ ਨਹੀਂ, ਮਤ ਕਹੋ ਰੱਬ ਇੱਕੋ ਥਾਂ 'ਤੇ ਹੈ, ਰੱਬ ਸਾਰੀਆਂ ਥਾਵਾਂ 'ਤੇ ਹੈ। ਪਰ ਇਹ ਵੀ ਚੇਤਾ ਰੱਖਣਾ ਸਾਰਿਆਂ ਨੂੰ ਨਹੀਂ ਜੇ ਮਿਲਦਾ, ਮਿਲੇਗਾ ਗੁਰੂ ਦੀ ਕਿਰਪਾ ਨਾਲ। ਹਾਂਜੀ,
ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਬੇਦ ਕਤੇਬ ਇਫਤਰਾ ਭਾਈ, ਵੇਦ ਸਨਾਤਨ ਮਤ ਦੇ ਧਰਮ ਗ੍ਰੰਥ, ਕਤੇਬ ਜਿਹੜੇ ਪੱਛਮੀ ਮਤ ਨੇ ਉਹਨਾਂ ਦੇ ਧਰਮ ਗ੍ਰੰਥ, 4 ਵੇਦਾਂ ਤੋਂ ਬਿਨਾਂ ਕੁਰਾਨ ਹੈ, ਅੰਜੀਲ ਹੈ, ਤੁਰੇਤ ਹੈ, ਜੰਬੂਰ ਹੈ। ਆਮ ਮਨੁੱਖ ਕੀ ਕਰ ਰਿਹਾ ਹੈ? ਆਮ ਮਨੁੱਖ ਇਹਨਾਂ ਦੀ ਚਰਚਾ ਕਰਦਾ ਹੈ। ਇਫਤਰਾ ਭਾਈ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਕਰਦਿਆਂ ਕਰਦਿਆਂ ਵਧਾ ਚੜ੍ਹਾ ਕੇ ਜਦੋਂ ਬੋਲਦਾ ਹੈ ਸਤਿਗੁਰੂ ਕਹਿੰਦੇ ਦਿਲ ਕਾ ਫਿਕਰ ਨਾ ਜਾਏ, ਇਹਦੇ ਬਹਿਸ ਮੁਬਾਸੇ ਵਿੱਚ ਨਾ ਪੈ, ਇਹਦੇ ਨਾਲ ਤੇਰੇ ਦਿਲ ਦਾ ਸਹਿਮ, ਤੇਰੀ ਅਸ਼ਾਂਤੀ ਖਤਮ ਨਹੀਂ ਹੋਵੇਗੀ। ਹਾਂਜੀ,
ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਟੁੱਕ ਦਮ, ਇੱਕ ਪਲ ਭਰ ਸਮੇਂ ਵਾਸਤੇ ਵੀ, ਜੇ ਤੂੰ ਕਰਾਰੀ ਕਰੇ, ਜੇ ਤੂੰ ਆਪਣੇ ਅੰਦਰ ਟਿਕਾਓ ਲੈ ਕੇ ਆਵੇ ਤਾਂ ਫਿਰ ਤੈਨੂੰ ਸਮਝ ਆਵੇਗੀ ਹਾਜ਼ਰ ਹਜ਼ੂਰ ਖੁਦਾਏ। ਰੱਬ ਸਾਰੀਆਂ ਥਾਵਾਂ ਤੇ, ਜੈ ਜੈ ਪੇਖੋ ਤਹੈ ਹਜ਼ੂਰ, ਮੈਂ ਜਿੱਥੇ ਵੇਖਦਾ ਰੱਬ ਉੱਥੇ ਹੀ ਹੈ। ਉਹ ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬੇਭੂਤੇ, ਉਹ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਰ ਬੇਦ ਕਤੇਬ ਦੇ ਇਫਤਰੇ ਵਿੱਚ ਪਵੇਗਾ ਤੇ ਦਿਲ ਦੀ ਅਸ਼ਾਂਤੀ ਖਤਮ ਨਹੀਂ ਹੋਵੇਗੀ, ਤੇਰੇ ਸਹਿਮ ਮੁੱਕਣਗੇ ਨਹੀਂ। ਇਸ ਕਰਕੇ ਭਾਈ ਟੁੱਕ ਦਮ ਕਰਾਰੀ ਜੋ ਕਰੋ, ਪਲ ਭਰ ਸਮੇਂ ਵਾਸਤੇ ਹੀ ਕਦੇ ਆਪਣੇ ਆਪ ਨੂੰ ਰੋਕੋ ਤਾਂ ਸਹੀ। ਸਤਿਗੁਰੂ ਤਾਂ ਰੋਜ਼ ਕਹਿੰਦੇ ਨੇ ਫਿਰ ਘਰ ਬੈਸੋ, ਕਦੇ ਮਨ ਕਰਕੇ ਚਿੱਤ ਕਰਕੇ ਇੱਕ ਮਨ ਇੱਕ ਚਿੱਤ ਭਾਏ ਦੀ, ਕਦੇ ਉਹ ਅਵਸਥਾ ਇੱਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਬਾਕੀ ਕੀ ਹੈ, ਬਾਕੀ ਤਾਂ ਪ੍ਰੈਕਟਿਸ ਹੈ। ਘੰਟਿਆਂ ਬੱਧੀ ਚੌਂਕੜੀ ਮਾਰਨੀ, ਘੰਟਿਆਂ ਬੱਧੀ ਆਪਣੇ ਧਿਆਨ ਨੂੰ ਰੋਕਣਾ, ਇਹ ਉਵੇਂ ਹੀ ਹੈ ਜਿਵੇਂ ਇੱਕ ਖੇਡਣ ਵਾਲਾ ਮਹੀਨਿਆਂ ਬੱਧੀ ਨਹੀਂ ਸਾਲਾਂ ਬੱਧੀ ਗਰਾਊਂਡ ਵਿੱਚ ਦੌੜਦਾ ਹੈ, ਪਰ ਜਿਸ ਦਿਨ ਉਹਦੇ ਜੀਵਨ ਦਾ ਇਮਤਿਹਾਨ ਹੁੰਦਾ ਹੈ ਉਹ ਤਾਂ ਭਾਈ ਕੁਝ ਸੈਕਿੰਡ ਹੁੰਦੇ ਨੇ, ਕੁਝ ਮਿੰਟ ਹੁੰਦੇ ਨੇ। ਸਾਲਾਂ ਬੱਧੀ ਮਿਹਨਤ ਦਾ ਫਲ ਕੁਝ ਸੈਕਿੰਡਾਂ ਦੇ ਵਿੱਚ, ਕੁਝ ਮਿੰਟਾਂ ਦੇ ਵਿੱਚ ਉਹਨੂੰ ਪ੍ਰਾਪਤ ਹੁੰਦਾ ਹੈ। ਇੱਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਕਿੰਨੀ ਆਪਾਂ ਬਾਣੀ ਪੜ੍ਹਦੇ ਹਾਂ ਪਰ ਸਾਰੀ ਬਾਣੀ ਦੇ ਵਿੱਚੋਂ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਬਾਕੀ ਤਾਂ ਭਾਈ ਅਭਿਆਸ ਹੈ ਜਿਹੜਾ ਤੁਸੀਂ ਰੋਜ਼ ਬਾਣੀ ਪੜ੍ਹ ਕੇ ਕਰਨਾ ਹੈ, ਕਿਉਂਕਿ ਗੁਰੂ ਦੇ ਬਚਨਾਂ ਨੂੰ ਕਮਾਉਣਾ ਇਹ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਔਖੀ ਬਹੁਤ ਹੈ। ਗੁਰੂ ਦੇ ਬਚਨਾਂ ਤੇ ਚੱਲਣਾ ਬਹੁਤ ਔਖਾ ਹੈ। ਇਹ ਠੀਕ ਹੈ ਅਸੀਂ ਇੱਕ ਦੂਜੇ ਨੂੰ ਵਡਿਆਉਂਦੇ ਰਹਿੰਦੇ ਹਾਂ, ਪਰ ਵਾਸਤਵ ਦੇ ਵਿੱਚ ਧਰਮ ਜਿਹੜਾ ਹੈ ਉਸਨੂੰ ਕਮਾਉਣਾ ਹੋਵੇ ਤਾਂ ਫਿਰ ਜੀਵਨ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਮਰਪਣ ਕਰਨਾ ਹੋਵੇਗਾ। ਜੇ ਤੁਸੀਂ ਪਲ ਭਰ ਸਮੇਂ ਵਾਸਤੇ ਵੀ ਆਪਣੇ ਧਿਆਨ ਨੂੰ ਰੋਕੋਗੇ ਤਾਂ ਸਮਝ ਆ ਜਾਏਗੀ ਹਾਜ਼ਰ ਹਜ਼ੂਰ ਖੁਦਾਏ। ਰੱਬ ਸਭ ਸਾਰੀਆਂ ਥਾਵਾਂ 'ਤੇ ਹੈ। ਹਾਂਜੀ,
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਬੰਦੇ ਖੋਜ ਦਿਲ ਹਰ ਰੋਜ਼, ਬੰਦਿਆ ਤੂੰ ਆਪਣੀ ਸਵੈ ਪੜਚੋਲ ਕਿਉਂ ਨਹੀਂ ਕਰਦਾ? ਤੂੰ ਆਪਣੇ ਅੰਦਰੋਂ ਰੱਬ ਨੂੰ ਵੇਖਣ ਦੀ, ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ? ਨਾ ਫਿਰ ਪਰੇਸ਼ਾਨੀ ਮਾਹੇ, ਕਿਉਂ ਪਰੇਸ਼ਾਨ ਹੋ ਕੇ ਤੁਰਿਆ ਫਿਰਦਾ? ਕਦੇ ਤੁਸੀਂ ਬੰਦੇ ਦੀਆਂ ਬਾਹਰ ਦੀਆਂ ਧਰਮ ਕਰਮ ਦੀਆਂ ਜੇ ਤੁਸੀਂ ਉਹਦੀਆਂ ਉਕਤੀਆਂ ਜੁਗਤੀਆਂ ਨੂੰ ਵੇਖੋਗੇ ਤੁਸੀਂ ਹੈਰਾਨ ਹੋ ਜਾਓਗੇ, ਭੁੱਖੇ ਰਹਿ ਰਹਿ ਕੇ, ਪੁੱਠੇ ਲਟਕ ਲਟਕ ਕੇ, ਜੰਗਲ ਗਾਹ ਗਾਹ ਕੇ, ਧੂਣੀਆਂ ਤਪਾ ਤਪਾ ਕੇ, ਅਸੀਂ ਕਹਿੰਦੇ ਨਾ ਵੀ ਅਸੀਂ ਸੰਸਾਰੀ ਲੋਕ ਕਿੰਨੇ ਝੱਖੜ ਝੱਲਦੇ ਹਾਂ ਅਤੇ ਫਿਰ ਜਾ ਕੇ ਸਾਨੂੰ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਹੈ। ਧਰਮ ਦੀ ਦੁਨੀਆਂ ਦੇ ਵਿੱਚ ਲੋਕ ਇਸ ਤੋਂ ਵੀ ਵੱਧ ਆਪਣੇ ਆਪ ਦੇ ਵਿੱਚ ਦੁੱਖ ਸਹਾਰਦੇ ਨੇ, ਪੀੜਾ ਸਹਾਰਦੇ ਨੇ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨਹੀਂ ਭਾਈ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਫਰੀਦਾ ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੈ? ਕਦ ਲਈ ਜੰਗਲਾਂ ਵਿੱਚ ਜਾਂਦਾ? ਬਾਹਰ ਜਾਣ ਦੀ ਲੋੜ ਨਹੀਂ ਹੈ, ਸਭ ਕਿਛ ਘਰ ਮੈਂ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਜਿਹੜੇ ਬਾਹਰ ਤੁਰੇ ਹੋਏ ਨੇ ਉਹ ਤੇ ਭਰਮਾਂ ਦੇ ਵਿੱਚ ਗੁਆਚੇ ਹੋਏ ਨੇ ਭਾਈ। ਹਾਂਜੀ,
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਇਹ ਦੁਨੀਆ ਜਿਹੜੀ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੈ, ਇਹ ਤੇ ਇੱਕ ਜਾਦੂਗਰਗਿਰੀ ਹੈ ਪਰਮਾਤਮਾ ਦੀ। ਇਹ ਵੇਖਣ ਵਿੱਚ ਕੁਝ ਹੋਰ ਹੈ, ਇਹਦਾ ਵਾਸਤਵ ਦੇ ਵਿੱਚ ਸੱਚ ਕੁਝ ਹੋਰ ਹੈ। ਸੱਚ ਇਹ ਹੈ ਕਿ ਇਹ ਦੁਨੀਆ ਕਦੇ ਕਿਸੇ ਦੀ ਮੁੱਠੀ ਵਿੱਚ ਬੰਦ ਨਹੀਂ ਹੁੰਦੀ। ਧਨ ਜਿਹੜਾ ਉਹਦੇ ਪ੍ਰਤੀ ਸੱਚ ਇਹੋ ਹੀ ਹੈ ਨਾ ਕਿ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਦੇ ਕਿਸੇ ਦੀ ਮਲਕੀਅਤ ਬਣਦਾ ਨਹੀਂ ਬਣਦਾ ਭਾਈ। ਇਹ ਦੁਨੀਆ ਕਿਸੇ ਦੀ ਮਲਕੀਅਤ ਨਹੀਂ ਹੈ, ਆਪਣੇ ਆਪ ਇਹ ਸਭ ਕੁਝ ਬਦਲ ਜਾਂਦਾ ਹੈ। ਸਤਿਗੁਰਾਂ ਨੇ ਤਾਂ ਬੜੇ ਸਾਡੀ ਸਮਝ ਮੁਤਾਬਕ, ਹਾਲਾਂਕਿ ਗੁਰਬਾਣੀ ਤਾਂ ਬੜੀ ਮਿੱਠੀ ਹੈ, ਸਾਡੀ ਸਮਝ ਮੁਤਾਬਕ ਬੜੇ ਬੜੇ ਕੌੜੇ ਸਾਡੇ ਕੰਨਾਂ ਲਈ ਇਹ ਸ਼ਬਦ ਵੀ ਬਖਸ਼ਿਸ਼ ਕੀਤੇ ਨੇ। ਕਹਿੰਦੇ ਖਸਮ ਮਰੈ ਤਾਂ ਨਾਰ ਨਾ ਰੋਵੈ, ਧਨਾੜ ਆਦਮੀ ਮਰੇ ਨਾ ਤਾਂ ਇਹ ਮਾਇਆ ਰੋਂਦੀ ਨਹੀਂ ਹੈ। ਧਨਪਤੀ ਮਰ ਜਾਏ ਤਾਂ ਮਾਇਆ ਨਹੀਂ ਰੋਂਦੀ। ਕਿਉਂ ਨਹੀਂ ਰੋਂਦੀ? ਕਹਿੰਦੇ ਉਸ ਰਖਵਾਰੋ ਔਰੋ ਹੋਵੇ। ਤੁਸੀਂ ਧਨ ਦੌਲਤ ਛੱਡ ਕੇ ਚਲੇ ਜਾਓ, ਜਿੱਥੇ ਜਿੱਥੇ ਵੀ ਧਨ ਦੌਲਤ ਮਿਲੀ ਹੈ, ਅੱਜ ਹਜ਼ਾਰਾਂ ਬੰਦੇ ਕਲੇਮ ਲੈ ਕੇ ਸੁਪਰੀਮ ਕੋਰਟ ਵਿੱਚ ਬੈਠੇ ਨੇ, ਇਹ ਸਾਡੀ ਹੈ ਜੀ, ਇਹ ਸਾਡਿਆਂ ਦੀ ਹੈ ਜੀ। ਪੁੱਛੋ ਵੀ ਤੁਹਾਨੂੰ ਤੁਹਾਡਾ ਬੰਦਾ ਦੇ ਕੇ ਗਿਆ? ਨਹੀਂ ਜੀ। ਕੋਈ ਵਸੀਅਤ ਕਰਕੇ ਗਿਆ? ਨਹੀਂ ਜੀ। ਇਹ ਤਾਂ ਉਹਦੀ ਹੈ? ਕਹਿੰਦੇ ਨਹੀਂ ਜੀ, ਉਹ ਤਾਂ ਮਰ ਗਿਆ ਜੀ। ਇਹ ਦੁਨੀਆ ਜਿਹੜੀ ਇੱਕ ਸਿਹਰ ਮੇਲਾ ਹੈ, ਬਸ ਕੁਛ ਵੀ ਨਹੀਂ ਹੈ। ਇਹ ਦਸਤਗੀਰੀ ਨਹੀਂ ਹੈ, ਇਹ ਕਿਸੇ ਦੇ ਹੱਥ ਵਿੱਚ ਪਕੜੀ ਜਾਣ ਜਾ ਸਕਣ ਵਾਲੀ ਨਹੀਂ। ਇਹ ਸਿਰਫ ਇੱਕ ਰੱਬ ਦੀ ਇੱਕ ਜਾਦੂਗਰੀ ਹੈ। ਇਸੇ ਕਰਕੇ ਜਦੋਂ ਗੁਰੂ ਕਲਗੀਧਰ ਪਿਤਾ ਜੀ ਨੇ ਬਚਨ ਆਖੇ ਕਿ ਮੈਂ ਇਸ ਮਾਤ ਲੋਕ ਵਿੱਚ ਕਿਉਂ ਆਇਆ, ਕਹਿੰਦੇ ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਹੈ, ਇਹ ਜਾਦੂਗਰੀ ਹੈ, ਇੱਕ ਖੇਡ ਹੈ, ਇਹ ਸੱਚ ਨਹੀਂ ਹੈ। ਇਸ ਕਰਕੇ ਭਾਈ ਆਪਣੇ ਅੰਦਰ ਉਸ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੀਏ। ਹਾਂਜੀ,
ਰਹਾਓ ਦਰੋਗ ਪਾੜ ਪਾੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਬੇਖਬਰ ਲੋਕ, ਅਣਜਾਣ ਲੋਕ, ਜਿਨ੍ਹਾਂ ਨੂੰ ਸੱਚਮੁੱਚ ਗਿਆਨ ਨਹੀਂ ਹੈਗਾ, ਉਹ ਇਹਨਾਂ ਧਰਮ ਗ੍ਰੰਥਾਂ ਦਾ ਹਮੇਸ਼ਾ ਮੁਤਾਲਿਆ ਕਰਦੇ ਰਹਿੰਦੇ ਨੇ, ਇਹਨਾਂ ਦੀ ਡਿਸਕਸ਼ਨ ਕਰਦੇ ਰਹਿੰਦੇ ਨੇ, ਡਿਬੇਟ ਕਰਦੇ ਰਹਿੰਦੇ ਨੇ। ਔਰ ਉਹਨਾਂ ਦਾ ਗਿਆਨ ਕੀ ਹੈ? ਉਹਨਾਂ ਦਾ ਗਿਆਨ ਹੈ ਜੀ, ਇਸ ਗ੍ਰੰਥ 'ਚ ਇਹ ਗਲਤ ਲਿਖਿਆ, ਉਸ ਗ੍ਰੰਥ ਵਿੱਚ ਉਹ ਝੂਠ ਲਿਖਿਆ, ਉਸ ਗ੍ਰੰਥ ਵਿੱਚ ਉਹ ਝੂਠ ਲਿਖਿਆ। ਦਰੋਗ ਕਹਿੰਦੇ ਨੇ ਝੂਠ ਨੂੰ, ਝੂਠ ਪੜ੍ਹ ਪੜ੍ਹ ਕੇ ਲੋਕ ਖੁਸ਼ੀ ਹੋਏ, ਪਰ ਇਹ ਕੌਣ ਨੇ? ਬੇਖਬਰ ਬਾਦ ਬਕਾਹੇ, ਬਕਾਹੇ ਦਾ ਅਰਥ ਹੁੰਦਾ ਬਕਣਾ, ਐਵੇਂ ਬੋਲੀ ਜਾਂਦੇ ਨੇ ਧਰਮ ਗ੍ਰੰਥਾਂ ਦੇ ਨਾਂ 'ਤੇ। ਇਹਦੇ ਵਿੱਚ ਉਹ ਗਲਤ ਹੈ, ਉਹਦੇ ਵਿੱਚ ਉਹ ਗਲਤ ਹੈ, ਇਸ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਨੇ। ਪਰ ਕੌਣ ਕਰਦੇ ਨੇ? ਜਿਹੜੇ ਬੇਖਬਰ ਨੇ, ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਸਮਝ ਨਹੀਂ। ਹਾਂਜੀ,
ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ।
ਜਿਹੜਾ ਹੱਕ ਸੱਚ ਹੈ, ਜਿਹੜਾ ਪਰਮਾਤਮਾ ਹੈ, ਉਹ ਤਾਂ ਸਾਰਿਆਂ ਵਿੱਚ ਹੈ। ਉਹ ਨਾ ਤਾਂ ਸੱਤਵੇਂ ਅਸਮਾਨ ਵਿੱਚ ਹੈ, ਅਤੇ ਨਾ ਹੀ ਉਹ ਸ਼ਿਆਮ ਦੀ, ਕ੍ਰਿਸ਼ਨ ਜੀ ਦੀ ਮੂਰਤੀ ਵਿੱਚ ਹੈ। ਉਹ ਪਰਮਾਤਮਾ ਜਿਹੜਾ ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ। ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ, ਮਨ ਰੱਖੀਐ ਭਾਉ, ਅੰਤਰਗਤ ਤੀਰਥ ਮਲ ਨਾਓ। ਉਹਨੂੰ ਗਾਉਣਾ ਚਾਹੀਦਾ, ਉਹਨੂੰ ਸੁਣਨਾ ਚਾਹੀਦਾ, ਉਹਨੂੰ ਆਪਣੇ ਅੰਦਰ ਵਸਾਉਣਾ ਚਾਹੀਦਾ। ਹਾਂਜੀ,
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ।
ਉਹ ਪਰਮਾਤਮਾ ਅਸਮਾਨ ਦਾ ਅਰਥ ਹੈ ਤੇਰੇ ਅੰਤੇ ਕਰਨ ਵਿੱਚ, ਇੱਕ ਦਰਿਆ ਬਣ ਕੇ ਵਗ ਰਿਹਾ ਬੰਦਿਆ, ਤੇਰੇ ਅੰਦਰ ਰੱਬ ਦਾ ਦਰਿਆ ਵਗਦਾ, ਕੋਈ ਛੋਟੀ ਜਿਹੀ ਨਦੀ ਨਹੀਂ ਵਗਦੀ ਤੇਰੇ ਅੰਦਰ, ਕੋਈ ਛੋਟੀ ਜਿਹੀ ਪਾਣੀ ਦੀ ਟੂਟੀ ਨਹੀਂ ਰੱਬ ਨੇ ਕੱਲੀ, ਰੱਬ ਆਪ ਬੈਠਾ ਹੈ, ਰੱਬ ਦਾ ਦਰਿਆ ਤੇਰੇ ਅੰਦਰ ਵਗ ਰਿਹਾ ਹੈ। ਕਦੇ ਉਸ ਅੰਤੇ ਕਰਨ ਵਿੱਚ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ, ਉਹਦੇ ਵਿੱਚ ਆਪਣੇ ਆਪ ਨੂੰ ਰੋਕ ਕੇ ਉਹਦੇ ਵਿੱਚ ਨਹਾਉਣ ਦਾ ਯਤਨ ਕਰ। ਹਾਂਜੀ,
ਕਰ ਫੱਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ।
ਫਕੀਰ ਬਣ, ਬੰਦਗੀ ਕਰ, ਰੱਬ ਦੀਆਂ ਸਿਫਤ ਸਲਾਹ ਵਾਲੀਆਂ ਕਦੇ ਐਨਕਾਂ ਲਾ, ਚਸ਼ਮੇ ਲਾ ਕੇ ਵੇਖ। ਹਿੰਦੀ ਵਿੱਚ ਚਸ਼ਮਾ ਕਹਿੰਦੇ ਨਾ ਐਨਕ ਨੂੰ ਆਪਾਂ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਹੈ, ਕਰ ਫਕਰ ਦਾਇਮ ਲਾਏ ਚਸ਼ਮੇ, ਜਿੱਦਣ ਤੂੰ ਪਰਮਾਤਮਾ ਦੀ ਭਗਤੀ ਵਾਲੇ ਚਸ਼ਮੇ ਲਾਵੇਂਗਾ, ਐਨਕਾਂ ਲਾਵੇਂਗਾ, ਜਦੋਂ ਇੱਦਾਂ ਦੀਆਂ ਐਨਕਾਂ ਦੇ ਨਾਲ ਤੂੰ ਜਦੋਂ ਵੇਖਣ ਦੀ ਕੋਸ਼ਿਸ਼ ਕਰੇਗਾ, ਜਹੈਂ ਤਹਾਂ ਮੌਜੂਦ, ਫਿਰ ਤੂੰ ਕਹੇਂਗਾ ਵੀ ਰੱਬ ਤੇ ਮੈਨੂੰ ਦਿਸਣ ਲੱਗ ਗਿਆ। ਜਦੋਂ ਨਾ ਪੜਿਆ ਜਾਵੇ ਤਾਂ ਆਪਾਂ ਕੀ ਕਹਿੰਦੇ ਹਾਂ, ਮੇਰੇ ਕੋਲ ਐਨਕ ਨਹੀਂ ਹੈਗੀ, ਅਤੇ ਲਾਗੇ ਬੈਠਾ ਸੱਜਣ ਕਹਿੰਦਾ ਜੀ ਮੇਰੇ ਤੋਂ ਲੈ ਲਓ, ਕਹਿੰਦਾ ਹੁਣ ਠੀਕ ਹੈ। ਸਤਿਗੁਰੂ ਕਹਿੰਦੇ ਤੇਰੇ ਕੋਲ ਬੰਦਗੀ ਵਾਲੀਆਂ ਐਨਕਾਂ ਨਹੀਂ ਹੈਗੀਆਂ, ਐਵੇਂ ਖਰੜ ਗਿਆਨ ਚੁੱਕੇ ਤੁਰਿਆ ਫਿਰਦਾ ਤੂੰ। ਆ ਜਿਹੜੇ ਲੋਕ ਧਰਮ ਗ੍ਰੰਥਾਂ ਦੇ ਪ੍ਰਤੀ ਗੱਲਾਂ ਵੀ ਕਰਦੇ ਨੇ, ਉਹ ਕੀ ਕਰਦੇ ਨੇ, ਇਹ ਕਰਦੇ ਨੇ ਜੀ ਇਹਦੇ 'ਚ ਇਹ ਗਲਤ ਹੈ ਜੀ, ਉਹਦੇ 'ਚ ਉਹ ਗਲਤ ਹੈ ਜੀ। ਅਤੇ ਮੈਂ ਬਹੁਤ ਵਾਰੀ ਇਸ ਸਥਾਨ ਤੋਂ ਵੀ ਬੇਨਤੀ ਕਰਕੇ ਗਿਆ, ਬੜਾ ਸੋਹਣਾ ਇਹ ਬੰਦੇ ਨੂੰ ਸਮਝਣ ਦਾ ਇੱਕ ਤਰੀਕਾ ਹੈ। ਕਹਿੰਦੇ ਕੱਚ ਦਾ ਗਲਾਸ ਲੈ ਲਓ, ਉਹਦੇ ਵਿੱਚ ਕੁਝ ਪਾਣੀ ਪਾ ਲਓ, ਅਤੇ ਜਿਸ ਬੰਦੇ ਨੂੰ ਤੁਸੀਂ ਮਿਲਣਾ ਤੋਲਣਾ ਹੈ ਉਹਨੂੰ ਇਹ ਪੁੱਛ ਲਓ ਕਿ ਭਰਾ ਜੀ ਇਸ ਗਲਾਸ ਵਿੱਚ ਪਾਣੀ ਕਿੰਨਾ ਹੈ। ਜੇ ਤਾਂ ਤੁਹਾਨੂੰ ਕਵੇ ਵੀ ਅੱਧਾ ਭਰਿਆ ਹੋਇਆ ਤਾਂ ਸਮਝ ਲੈਣਾ ਵੀ ਉਹਦੀ ਸੋਚ ਜਿਹੜੀ ਹੈ ਉਹ ਸਾਰੂ ਹੈ, ਪੋਜ਼ਿਟਿਵ ਹੈ। ਅਤੇ ਜੇ ਉਹ ਕਵੇ ਵੀ ਇਹ ਗਲਾਸ ਅੱਧਾ ਖਾਲੀ ਹੈ ਤਾਂ ਸਮਝ ਲੈਣਾ ਵੀ ਇਹ ਨੁਕਸ ਹੀ ਕੱਢੇਗਾ, ਕਿਉਂਕਿ ਉਹਨੂੰ ਭਰਿਆ ਤਾਂ ਦਿਸਿਆ ਹੀ ਨਹੀਂ। ਦੋ ਤਰ੍ਹਾਂ ਦੇ ਬੰਦੇ ਮਿਲਣਗੇ, ਇੱਕ ਉਹ ਹੈ ਜਿਹਨੂੰ ਗਲਾਸ ਅੱਧਾ ਭਰਿਆ ਨਜ਼ਰ ਆਇਆ, ਇੱਕ ਉਹ ਹੈ ਜਿਹਨੂੰ ਅੱਧਾ ਖਾਲੀ ਨਜ਼ਰ ਆਉਂਦਾ। ਉਹਦੇ ਖਾਲੀ ਵਾਲੇ ਨੇ ਨਾ, ਉਹਨਾਂ ਦੀ ਗਿਣਤੀ ਅੱਜ ਮੇਰੀ ਕੌਮ ਦੇ ਵਿੱਚ ਬੜੀ ਹੈ, ਉਹਨਾਂ ਨੂੰ ਚੰਗੀ ਚੀਜ਼ ਤਾਂ ਦਿਸਦੀ ਨਹੀਂ ਨਾ। ਆ ਜਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਨੇ, ਕਦੇ ਤੁਸੀਂ ਚੰਗੀ ਵੇਖੀ ਹੈ? ਪਾਠੀ ਸੌ ਗਿਆ। ਇੱਕ ਸੱਜਣ ਪ੍ਰਬੰਧਕ ਕਿਸੇ ਗੁਰੂ ਘਰ ਦਾ ਮੈਨੂੰ ਇੱਕ ਥਾਂ ਤੋਂ ਲੈ ਕੇ ਜਾ ਰਿਹਾ, ਕਹਿੰਦਾ ਗਿਆਨੀ ਜੀ ਕਈ ਵਾਰੀ ਘਰ ਬੈਠੇ ਸਹਿਜ ਪਾਠ ਕਰੀਦਾ, ਮਹਾਰਾਜ ਦੀ ਕਿਰਪਾ, 6-6 ਘੰਟੇ ਬੈਠ ਲਈਦਾ। ਕਦੇ ਇਹੋ ਜਿਹੇ ਬੰਦੇ ਦੀ ਵੀਡੀਓ ਵਾਇਰਲ ਕਰ ਦਿਓ ਕਿ ਇੱਦਾਂ ਦੇ ਵੀ ਸਿੱਖ ਹੈਗੇ ਨੇ 6-6 ਘੰਟੇ ਇੱਕ ਚੌਂਕੜੀ ਵਿੱਚ ਪਾਠ ਕਰ ਸਕਦੇ ਨੇ, ਕਿ ਸੁੱਤੇ ਹੀ ਰਹਿੰਦੇ ਨੇ ਸਾਰੇ। ਉੱਥੇ ਆਹ ਹੋ ਗਿਆ ਜੀ ਕਿ ਮਾੜਾ ਹੀ ਹੁੰਦਾ, ਚੰਗਾ ਕੁਝ ਵੀ ਨਹੀਂ ਹੁੰਦਾ ਦੁਨੀਆਂ ਦੇ ਵਿੱਚ। ਅਸਲ ਵਿੱਚ ਬਸ ਉਹ ਬੰਦਗੀ ਦੀਆਂ ਐਨਕਾਂ ਕਿਸੇ ਕੋਲ ਨਹੀਂ ਹੈਗੀਆਂ। ਸਤਿਗੁਰੂ ਕਹਿੰਦੇ ਬੰਦਗੀ ਦੀਆਂ ਐਨਕਾਂ ਲਾ, ਤੈਨੂੰ ਸਭ ਥਾਵਾਂ 'ਤੇ ਰੱਬ ਨਜ਼ਰ ਆਵੇਗਾ। ਹਾਂਜੀ,
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਪਰਮਾਤਮਾ ਬਹੁਤ ਪਵਿੱਤਰ ਹੈ, ਕਹਿੰਦੇ ਮੈਂ ਕਿਉਂ ਸ਼ੰਕਾ ਕਰਾਂ, ਕਿਉਂਕਿ ਮੈਨੂੰ ਪਤਾ ਦੂਜਾ ਰੱਬ ਹੈ ਹੀ ਨਹੀਂ, ਰੱਬ ਇੱਕੋ ਹੀ ਹੈ, ਇੱਕੋ ਹੀ ਪਰਮਾਤਮਾ, ਇੱਕ ਓਅੰਕਾਰ ਦਾ ਅਰਥ ਹੀ ਹੈ। ਪਰ ਅਸੀਂ ਇੱਕ ਓਅੰਕਾਰ ਦਾ ਅਰਥ ਸੋਚ ਲਿਆ ਵੀ ਉਹ ਲਾਈਟਾਂ ਵਾਲਾ, ਬਰਾਸ ਵਾਲਾ, ਲੱਕੜ ਵਾਲਾ। ਅਸੀਂ ਇਹਨੂੰ ਨਾ ਇੱਕ ਸ਼ੋ ਪੀਸ ਬਣਾ ਕੇ ਆਪਣੇ ਘਰਾਂ ਵਿੱਚ ਰੱਖ ਲਿਆ, ਇਹਨੂੰ ਆਪਣੇ ਦਿਲ ਵਿੱਚ ਵਸਾਈਏ, ਇਹਦੇ ਮਾਇਨੇ ਆਪਣੇ ਅੰਦਰ ਲੈ ਕੇ ਆਈਏ, ਫਿਰ ਸਾਨੂੰ ਸਮਝ ਆ ਜਾਏਗੀ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਸਾਰੇ ਆਪਸ ਵਿੱਚ ਭਰਾ ਹਾਂ ਭਾਈ, ਸਾਡਾ ਇੱਕੋ ਹੀ ਪਰਿਵਾਰ ਹੈ। ਸ਼ਰੀਕੇ ਵਿੱਚ ਤੂੰ ਇਹ ਗੱਲ ਮੰਨ ਸਕਦਾ, ਦੁਨੀਆ 'ਚ ਮੰਨਣ ਲਈ ਤਿਆਰ ਨਹੀਂ। ਸ਼ਰੀਕੇ ਵਿੱਚ ਤੂੰ ਮੰਨਦਾ ਨਾ ਵੀ ਇਹ ਘਰ ਸਾਡੇ ਬਾਬਿਆਂ ਦੇ ਪਰਿਵਾਰ ਦਾ ਹੈ ਜੀ, ਤੂੰ ਉਹਦੇ ਨਾਲ ਉਹਨਾਂ ਨਾਲ ਵਰਤ ਲੈਣਾ ਹੈ ਨਾ, ਤਾਂ ਦੁਨੀਆ 'ਚ ਵੀ ਵਰਤ ਲੈ। ਕਿਉਂ ਏਡੇ ਏਡੇ ਵੱਡੇ ਬਖੇੜੇ ਸੰਸਾਰ ਦੇ ਵਿੱਚ ਅਸੀਂ ਧਰਮ ਦੇ ਨਾਂ ਤੇ ਪਾ ਕੇ ਖਲੋਤੇ ਹੋਏ ਆ। ਹਾਂਜੀ,
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਭਗਤ ਕਬੀਰ ਸ਼੍ਰੋਮਣੀ ਭਗਤ, ਫਿਰ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਇਹ ਕਰਮ ਉਸ ਕਰੀਮ ਦਾ ਹੈ, ਇਹ ਬਖਸ਼ਿਸ਼ ਉਹਦੀ ਉੱਪਰ ਵਾਲੇ ਦੀ ਹੈ। ਜੇ ਉਹ ਕਰੇ, ਜਿਹਦੇ 'ਤੇ ਕਰ ਦੇਵੇ, ਉਹ ਕਰੇ ਜਾਣੇ ਸੋਏ, ਇਹ ਸਾਡੇ ਸਾਰਿਆਂ ਦੀ ਸਮਝ ਵਿੱਚ ਨਹੀਂ ਆਉਣਾ। ਜਿਸ ਨੂੰ ਤੂੰ ਜਾਣਾਹੇ, ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ। ਦੂਜਿਆਂ ਨੇ ਦੂਜਿਆਂ 'ਤੇ ਫਿਰ ਪੁੱਛੀ ਜਾਣਾ, ਬਾਬਾ ਜੀ ਕੋਈ ਧਾਗਾ ਦੇ ਦਿਓ, ਕੋਈ ਤਵੀਤ ਦੇ ਦਿਓ, ਕੋਈ ਲਾਚੀ ਦੇ ਦਿਓ, ਕੋਈ ਲੌਂਗ ਦੇ ਦਿਓ, ਹੋਰ ਨਹੀਂ ਤਾਂ ਸਵਾਦ ਦੀ ਪੁੜੀ ਦੇ ਦਿਓ। ਆਓ ਭਾਈ ਇੱਧਰੋਂ ਬਾਹਰ ਨਿਕਲੀਏ। ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੇ। ਜਿਹਨੂੰ ਉਹ ਜਣਾਏਗਾ, ਉਹ ਜਾਣੇਗਾ, ਉਹੀ ਫਿਰ ਉਹਦੀ ਭਗਤੀ, ਉਹਦੀ ਬੰਦਗੀ ਕਰੇਗਾ। ਹਾਂਜੀ, ਇੰਨੇ ਕੁ ਸ਼ਬਦਾਂ ਦੇ ਨਾਲ ਦਾਸ ਖੇਮਾ ਦਾ ਜਾਚਕ ਹੈ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਆਓ ਸ਼ਬਦ ਦੀਆਂ ਦੋ ਅੰਤਲੀਆਂ ਜੋ ਪੰਕਤੀਆਂ ਹਨ ਉਹਨਾਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਹਾਂਜੀ,
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।